ਦੁਨੀਆ ਪਰਮਾਤਮਾ ਦੇ ਭੁਲੇਖੇ ਵਿੱਚ ਬਸ ਗਿਆਨ ਨੂੰ ਹੀ ਵਿਚਾਰ ਨੂੰ ਹੀ ਪਰਮਾਤਮਾ ਸਮਝ ਕੇ ਤੇ ਵਿਚਾਰ ਇਕੱਠੇ ਕਰਦੀ ਜਾਂਦੀ ਹੈ। ਵਿਚਾਰਾਂ ਦਾ ਸੰਗ੍ਰਹਿ, ਧਰਮ ਗ੍ਰੰਥਾਂ ਦਾ ਸੰਗ੍ਰਹਿ, ਪੋਥੀਆਂ ਦਾ ਸੰਗ੍ਰਹਿ, ਔਰ ਇਹਨੂੰ ਸਮਝ ਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਹੈ, ਬਹੁਤ ਵੱਡੇ ਰੂਪ ਵਿੱਚ ਪਰਮਾਤਮਾ ਮਿਲ ਗਿਆ। ਕਬੀਰ ਕਹਿੰਦੇ ਨਹੀਂ, ਇੱਥੇ ਜਾਣਕਾਰੀ ਵੱਧ ਗਈ, ਬੋਧਕ ਸਤਲ ਵੱਧ ਗਿਆ, ਲੇਕਿਨ ਜਿਸ ਦੀ ਜਾਣਕਾਰੀ ਹੈ ਉਹ ਤੇ ਕੋਲ ਨਹੀਂ ਹੈ, ਉਹਦੀ ਪ੍ਰਾਪਤੀ ਤੇ ਨਾ ਹੋਈ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀਰ। ਅਗਾਂਹ ਚੱਲ ਕੇ ਬਹੁਤ ਕੀਮਤੀ ਬਚਨ ਆਪ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਬਈ ਖੇਡ, ਲੇਲੇ ਕੋ ਚੂੰਗੇ ਨਿਤ ਭੇਟ। ਅਕਸਰ ਤੇ ਐਸਾ ਹੁੰਦਾ ਕਿ ਲੇਲਾ ਹੀ ਭੇਡ ਨੂੰ ਚੂੰਗਦਾ, ਬੱਚਾ ਹੀ ਮਾਂ ਨੂੰ ਚੂੰਗਦਾ, ਪਰ ਮਾਂ ਬੱਚੇ ਨੂੰ ਚੂੰਗ ਰਹੀ ਹੈ। ਇੱਥੇ ਭੇਡ ਲੇਲੇ ਨੂੰ ਚੂੰਗ ਰਹੀ ਹੈ, ਜਿਸ ਲੇਲੇ ਕੋਲ ਅਸਥਨ ਵੀ ਨਹੀਂ, ਦੁੱਧ ਵੀ ਨਹੀਂ, ਤੇ ਚੂੰਗ ਰਹੀ ਹੈ। ਦਰਅਸਲ ਮਨੁੱਖ ਨੇ ਬੌਧਿਕ ਬਲ ਹਾਸਲ ਕੀਤਾ, ਗਿਆਨ ਹਾਸਲ ਕੀਤਾ ਪੜ੍ਹ ਪੜ੍ਹ ਕੇ, ਤੇ ਹੁਣ ਉਸੇ ਗਿਆਨ ਵਿੱਚ ਰਸ ਮਾਣਨ ਲੱਗ ਪਵੇ, ਉਸੇ ਜਾਣਕਾਰੀ ਵਿੱਚ ਰਸ ਮਾਣਨ ਲੱਗ ਪਵੇ ਵੀ ਇਹ ਜਾਣਕਾਰੀ ਮੇਰੀ ਮਹਾਨ ਹੈ, ਔਰ ਉਸੇ ਦਾ ਹੀ ਫਿਤੂਰ ਖੜਾ ਕਰ ਦੇਵੇ, ਉਸੇ ਦਾ ਹੀ ਹੰਕਾਰ ਖੜਾ ਕਰ ਦੇਵੇ, ਤਾਂ ਕਬੀਰ ਕਹਿੰਦੇ ਨੇ ਇਹ ਤੇ ਲੇਲੇ ਨੂੰ ਚੁੰਗਣਾ ਹੈ, ਇਹਦੇ 'ਚ ਅਧਿਆਤਮਿਕ ਰਸਤੇ ਪ੍ਰਾਪਤ ਨਹੀਂ ਹੋਵੇਗਾ। ਅਧਿਆਤਮਿਕ ਰਸ ਕਿਵੇਂ ਪ੍ਰਾਪਤ ਹੋਵੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਰਾਜ ਦੇ 'ਚ ਰਹਿਸ ਦੇ 'ਚ ਜਿਹੜੀ ਗੱਲ ਕਬੀਰ ਨੇ ਆਖੀ ਹੈ ਉਹਨੂੰ ਖੋਲਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਰਾਮ ਰਮਤ ਮਤ ਪ੍ਰਗਟੀ ਆਏ, ਕਹੋ ਕਬੀਰ ਗੁਰ ਸੋ ਜੀ ਪਾਏ। ਐ ਕਬੀਰ, ਵਿਚਾਰ ਹਾਸਲ ਕਰਕੇ ਅਗਰ ਰਾਮ ਦਾ ਰਮਣ ਸ਼ੁਰੂ ਕਰ ਦਿੱਤਾ ਜਾਏ, ਜ਼ਬਾਨ ਨਾਲ ਉਸਦਾ ਜਾਪ ਵੀ ਸ਼ੁਰੂ ਕਰ ਦਿੱਤਾ ਜਾਏ, ਉਹਦੀ ਯਾਦ ਵੀ ਆਰੰਭ ਦਿੱਤੀ ਜਾਏ, ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸਰੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਉਹ ਗਿਆਨ ਸਾਰਥਿਕ ਹੈ, ਉਹ ਗਿਆਨ ਪੜ੍ਹਿਆ ਹੋਇਆ ਲੇਖੇ 'ਚ ਹੈ। ਕਿਉਂ? ਕਿ ਇੱਕ ਨਾਲ ਜੁੜ ਗਿਆ, ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ, ਇੱਕ ਦਾ ਚਿੰਤਨ ਨਹੀਂ, ਤਾਂ ਸਾਰਾ ਪੜ੍ਹਿਆ ਲਿਖਿਆ ਸਿਵਾਏ ਹੋਮੇ ਦਾ ਹੀ ਜੱਖ ਮਾਰਨਾ ਹੈ, ਫਿਤੂਰ ਨੂੰ ਜੋ ਹੈ ਇਕੱਠਾ ਕਰਨਾ ਹੈ, ਹੋਰ ਕੁਛ ਨਹੀਂ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ। ਜਿਤਨੀ ਉਮਰ ਹੈ, ਜਿਤਨੇ ਸਵਾਸ ਨੇ, ਇੱਕ ਇੱਕ ਸਵਾਸ ਪੜ੍ਹਾਈ ਵਿੱਚ ਬੰਦਾ ਹਾਸਲ ਕਰੇ। ਐਸਾ ਦੌਰ ਵੀ ਲੰਘਦਾ ਹੈ, ਔਰ ਕੁਛ ਵਿਅਕਤੀ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹੀ ਆਉਂਦਾ ਹੈ, ਇਕੱਠਾ ਕਰੀ ਜਾਓ ਗਿਆਨ। ਜੈਸੇ ਕੁਛ ਲੋਭੀ ਆਉਂਦੇ ਨੇ, ਉਹਨਾਂ ਦਾ ਐਸਾ ਖਿਆਲ ਆਉਂਦਾ, ਇਕੱਠਾ ਕਰੀ ਜਾਓ ਧਨ, ਇਕੱਠਾ ਕਰੀ ਜਾਓ ਧਨ। ਸ਼ੂਮ ਲਈ ਬਿਰਤੀਆਂ ਇਹੀ ਨੇ, ਇਕੱਠਾ ਕਰੀ ਜਾਓ ਧਨ। ਔਰ ਦੂਸਰੇ ਪਾਸੇ ਹੰਕਾਰੀ ਲਈ ਇਹ ਹੈ, ਇਕੱਠੀ ਕਰੀ ਜਾਓ ਜਾਣਕਾਰੀ। ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਹੀ ਰਹਿੰਦੇ ਨੇ। ਤਦੀ ਤੇ ਬੰਦਾ ਦਾਅਵਾ ਕਰਦਾ, ਤੂੰ ਕੁਛ ਨਹੀਂ ਜਾਣਦਾ, ਮੈਂ ਬਹੁਤ ਕੁਛ ਜਾਣਦਾ, ਤੈਨੂੰ ਕੀ ਪਤਾ, ਮੈਨੂੰ ਸਭ ਕੁਛ ਪਤਾ ਹੈ। ਹੁਣ ਸਭ ਕੁਛ ਪਤਾ ਹੈ, ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਉਣਾ ਕਿ ਤੂੰ ਕੁਛ ਵੀ ਨਹੀਂ ਜਾਣਦਾ, ਤੂੰ ਤੇ ਕੁਛ ਵੀ ਨਹੀਂ ਹੈ, ਤੇਰੀ ਹੋਂਦ ਕੀ ਹੈ, ਕੁਛ ਵੀ ਨਹੀਂ, ਕਿਉਂਕਿ ਤੂੰ ਕੁਛ ਵੀ ਨਹੀਂ ਜਾਣਦਾ, ਤੈਨੂੰ ਕੁਛ ਵੀ ਬੋਧ ਨਹੀਂ ਹੈ। ਤੋ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾਂ ਕਰਨ ਦਾ ਬਾਇਸ ਬਣਿਆ, ਗਿਆਨ ਆਪਣੇ ਫਿਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ। ਜੈਸੇ ਸ਼ੂਮ ਧਨ ਦੀ ਵਰਤੋਂ ਨਹੀਂ ਕਰਦਾ, ਇਸ ਤਰ੍ਹਾਂ ਹੰਕਾਰੀ ਗਿਆਨ ਦੀ ਵਰਤੋਂ ਨਹੀਂ ਕਰਦਾ। ਹੰਕਾਰੀ ਆਪਣੇ ਇਲਮ ਗਿਆਨ ਨੂੰ ਵਰਤਣ ਵਿੱਚ ਨਹੀਂ ਲਿਆਂਦਾ, ਅਮਲ ਵਿੱਚ ਨਹੀਂ ਲਿਆਂਦਾ। ਇਲਮ ਦਾ ਅਮਲ ਵਿੱਚ ਲਿਆਉਣਾ ਲਾਜ਼ਮੀ ਹੈ। ਭੋਜਨ ਅਗਰ ਹਜ਼ਮ ਨਹੀਂ ਹੋਇਆ ਤੋ ਜ਼ਹਿਰ ਬਣ ਗਿਆ, ਇਲਮ ਅਗਰ ਅਮਲ ਵਿੱਚ ਨਹੀਂ ਆਇਆ ਤੋ ਜ਼ਹਿਰ ਹੀ ਬਣ ਗਿਆ। ਗਰ ਅਮਲ ਦਸ ਤੁਨੇਸ਼ ਨਾਦਾਨੀ, ਫਿਰ ਨਾਦਾਨੀ ਹੈ ਇਹ ਬਹੁਤ ਵੱਡੀ, ਅਗਰ ਇਲਮ ਅਮਲ ਵਿੱਚ ਨਹੀਂ ਆਇਆ ਤੋ। ਸਾਹਿਬ ਕਹਿੰਦੇ ਜਿਤਨੀ ਜ਼ਿੰਦਗੀ ਹੈ, ਜਿਤਨੇ ਸਵਾਸ ਨੇ, ਇਹ ਸਾਰੀ ਪੜ੍ਹਾਈ ਵਿੱਚ ਹੀ ਲੀਨ ਕੀਤੇ ਜਾਣ, ਤਾਂ ਵੀ ਮਹਾਰਾਜ ਕਹਿੰਦੇ ਨੇ ਇਹ ਗੱਲ ਸਾਰਥਕ ਨਹੀਂ ਹੋਵੇਗੀ। ਕਿਉਂ? ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਕਣਾ ਜਾਤ। ਕਹਿੰਦੇ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਗੋਪਾਲ ਪਾਂਧੇ ਕੋਲ ਬਿਠਾਇਆ ਗਿਆ, ਤਾਂ ਗੋਪਾਲ ਪਾਂਧੇ ਨੇ ਆਪ ਨੂੰ ਊੜਾ ਲਿਖ ਕੇ ਦਿੱਤਾ ਤੇ ਸਤਿਗੁਰੂ ਕਹਿੰਦੇ ਨੇ ਇਹਦੇ ਅਰਥ ਦੱਸੋ, ਇਹਦੇ ਮਾਇਨੇ ਦੱਸੋ, ਇਹ ਊੜਾ ਕਿਸ ਦਿਸ਼ਾ ਦਾ ਸੰਕੇਤ ਕਰਦਾ ਹੈ। ਤਾਂ ਗੋਪਾਲ ਪਾਂਧਾ ਕਹਿੰਦੇ ਨੇ ਕਿ ਊੜੇ ਦੇ ਕੋਈ ਅਰਥ ਨਹੀਂ ਨੇ,
एक अक्षर दे कोई अर्थ नहीं ने, दो चार अक्षर मिलके जद पूरा शब्द बनते ने उदे अर्थ आते ने, एक अक्षर दे कोई अर्थ नहीं ने, ए उड़ा बेमैनी है। गुरु नानक खड़े हो गए, कह लगे फिर मैं बेमैनी अक्षर नहीं पढ़ने, मैं तो वह अक्षर पढ़ने ने जिन्हां दे मैंने होवन, मैं वो अल्फाज पढ़ने ने जो किसी दिशा की तरफ संकेत करन। सतगुरु ने साफ कह दिता मैनू वह ज्ञान चाहिए है जो एक नाल जोड़े, मैनू वह विचार चाहिए ने जो एक नाल जोड़े। बाकी अगर ज्ञान ने अनेकता नाल जोड़िया, फितूर ते हंकार वधाया तो साहब कहिंदे ने इह झक मार नहीं है। सारा दिन कम धंधा कीता है वटक कुछ नहीं हुई, बंदा कहिंदा है सारा दिन मैं झक मारदा रहा पल्ले कुछ नहीं पिया। कई विचारक जीवन भर झक मारते रहिंदे ने, बहुत विचार कट्ठे कीते, बहुत विचार कट्ठे कीते, पर विचारां दे चों करतार नहीं पैदा होया, निरंकार नहीं पैदा होया। इस वास्ते साहब कहिंदे ने नानक लेखे एक गल और हों में झकना जावे।